SBS Radio.
ਪਿਆਰੇ ਦੋਸਤੋ, ਇਸ ਵੇਲੇ ਡਾਕਟਰ ਸੰਤੋਖ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਆ। ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਨਾਲ ਗੱਲਬਾਤ ਵਧਾਈਏ, ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਇੰਟਰਵਿਊ ਆ, ਇਹ ਸਿਰਫ ਜਾਣਕਾਰੀ ਹਿੱਤ ਬ੍ਰੌਡਕਾਸਟ ਕੀਤੀ ਜਾ ਰਹੀ ਹੈ, ਕੋਈ ਡਾਕਟਰੀ ਸਲਾਹ ਨਹੀਂ ਆ। ਅਤੇ ਜੇ ਕਿਸੇ ਨੂੰ ਕੋਈ ਇਸ ਸਿਲਸਿਲੇ 'ਚ ਮਸਲਾ ਆਉਂਦਾ ਜਾਂ ਕੋਈ ਸਮੱਸਿਆ, ਕਿਉਂਕਿ ਹਰੇਕ ਮਰੀਜ਼ ਦੀਆਂ ਆਪੋ ਆਪਣੀਆਂ ਕੰਡੀਸ਼ਨਸ ਹੁੰਦੀਆਂ, ਤਾਂ ਆਪਣੇ ਜੀ ਪੀ ਨਾਲ ਤੁਹਾਨੂੰ ਰਾਬਤਾ ਕਰਨਾ ਪੈਣਾ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਜੀ।
ਭਾਈਚਾਰੇ 'ਚੋਂ ਬੜੀਆਂ ਦੁਖਦ ਖਬਰਾਂ ਸੁਣਨ ਨੂੰ ਮਿਲੀਆਂ ਨੇ। ਕੁਛ ਬਜ਼ੁਰਗਾਂ ਦੀ ਮੌਤ ਹੋਈ ਆ ਹਵਾਈ ਜਹਾਜ਼ 'ਚ, ਜਾਂ ਤਾਂ ਸਫ਼ਰ ਦੌਰਾਨ ਜਾਂ ਉਹਦੇ ਵਿਦਿਨ ਇੱਕ ਦਿਨ ਦੇ। ਪਹਿਲਾ ਸਵਾਲ ਤਾਂ ਮੇਰਾ ਇਹੀ ਹੋਊਗਾ ਵੀ ਜਿਹੜੇ ਇਹ ਬਜ਼ੁਰਗ ਨੇ, ਸੀਨੀਅਰ ਸਿਟੀਜ਼ਨ ਨੇ, ਇਹਨਾਂ ਨੂੰ ਕੀ ਅਹਿਤਿਆਤ ਰੱਖਣੇ ਚਾਹੀਦੇ ਆ ਜੇ ਆਪਾਂ ਹਵਾਈ ਜਹਾਜ਼ ਦੇ ਸਫ਼ਰ ਦੀ ਗੱਲ ਕਰਨੀ ਹੋਵੇ?
ਹਾਂਜੀ, ਪਹਿਲਾਂ ਇਹ 'ਤੇ ਆਪਾਂ ਡਿਟੇਲ 'ਚ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਿਹੜੀ ਹਵਾਈ ਸਫ਼ਰ ਦੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਮੈਂ ਤੁਹਾਨੂੰ ਦੱਸ ਦਿਆਂ ਪਹਿਲਾਂ। ਜਿਸ ਤਰ੍ਹਾਂ ਦੂਸਰੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਹੁੰਦੇ ਆ, ਹਾਰਟ ਦੇ ਸਪੈਸ਼ਲ, ਕਿਡਨੀ ਦੇ ਸਪੈਸ਼ਲ, ਇਸੇ ਤਰ੍ਹਾਂ ਸੈਰ ਸਪਾਟੇ ਨਾਲ ਜਿਹੜੀਆਂ ਸੰਬੰਧਿਤ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ, ਉਹਨਾਂ ਦੇ ਨਾਲ ਇਸ ਦੇ ਨਾਲ ਵੀ ਸੰਬੰਧਿਤ ਸਪੈਸ਼ਲਿਸਟ ਹੁੰਦੇ ਹਨ। ਬਾਕੀ ਜੋ ਹਵਾਈ ਸਫ਼ਰ ਹੈ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ, ਇਸ ਲਈ ਇਸ ਨੂੰ ਬਹੁਤ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਆ। ਅਤੇ ਤਕਰੀਬਨ 2 ਮਹੀਨੇ ਪਹਿਲਾਂ ਸਫ਼ਰ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਦੇਖੋ ਤਾਂ ਕਿ ਕੁਛ ਕੀਤਾ ਜਾ ਸਕੇ ਉਹਨਾਂ ਸਮੱਸਿਆ ਬਾਰੇ ਜੋ ਤੁਹਾਡੇ ਮਤਲਬ ਉੱਤੇ ਆਇਤ ਹੁੰਦੀਆਂ
ਜੀ। ਆਮ ਤੌਰ 'ਤੇ ਡਾਕਟਰ ਸਾਹਿਬ, ਆਪਾਂ ਦੇਖਦੇ ਹਾਂ ਕਿ ਪੰਜਾਬ 'ਚ ਹੁਣ ਦਿਲ ਦੀਆਂ ਬਿਮਾਰੀਆਂ ਬੜੀਆਂ, ਕਈਆਂ ਨੂੰ ਸਾਹ ਦੀ ਤਕਲੀਫ ਪੜੀ ਆ, ਕੀ ਇਹ ਦੋਨੋਂ ਗੱਲਾਂ ਹਵਾਈ ਜਹਾਜ਼ ਦੇ ਸਫ਼ਰ 'ਚ ਬਹੁਤ ਅਹਿਮੀਅਤ ਰੱਖਦੀਆਂ?
ਹਾਂਜੀ, ਇਹ ਬਹੁਤ ਅਹਿਮੀਅਤ ਰੱਖਦੀਆਂ ਆ। ਕਈ ਵਾਰ ਜੇਕਰ ਇਹਨਾਂ ਦੀ ਕੰਡੀਸ਼ਨ ਇਹੋ ਜਿਹੀ ਹੋਵੇ ਤਾਂ ਤੁਸੀਂ ਏਅਰ ਟਰੈਵਲ ਦੇ ਮਤਲਬ ਹਵਾਈ ਜਹਾਜ਼ ਦੇ ਸਫ਼ਰ ਦੇ ਲਈ ਅਨਫਿਟ ਵੀ ਹੋ ਸਕਦੇ ਆ, ਤੁਹਾਨੂੰ ਨਹੀਂ ਵੀ ਕਰਨਾ ਚਾਹੀਦਾ। ਪਰ ਜਦੋਂ ਆਪਾਂ ਮਤਲਬ ਇਹ ਜਦੋਂ ਆਪਾਂ ਪਲੈਨ ਕਰਦੇ ਹਾਂ ਤੇ ਦੋ ਚਾਰ ਚੀਜ਼ਾਂ ਦਾ ਹੋਰ ਖਿਆਲ ਰੱਖੋ, ਮੈਂ ਤੁਹਾਨੂੰ ਥੋੜ੍ਹੀ ਐਡ ਕਰ ਦਿਆਂ ਵੀ 2 ਮਹੀਨੇ ਤੁਸੀਂ ਪਹਿਲਾਂ ਆਪਣੇ ਡਾਕਟਰ ਨੂੰ ਦੇਖੋਗੇ ਤਾਂ ਤੁਸੀਂ ਉੱਥੋਂ ਇੱਕ ਮੈਡੀਕਲ ਲੈਟਰ ਲੈ ਲਓ ਜਿਹਦੇ ਵਿੱਚ ਉਹਦੀ ਮੈਡੀਕਲ ਪ੍ਰੋਬਲਮ ਹੋਣ, ਉਹਦੇ ਵਿੱਚ ਉਹਦੀ ਮੈਡੀਸਨ ਕਿਹੜੀ ਕਿਹੜੀ ਲੈਂਦਾ ਆ, ਖਾਸ ਕਰਕੇ ਜੇਕਰ ਉਹ ਪੇਨ ਕਿਲਰ ਜਿੱਦਾਂ ਮੋਰਫੀਨ ਜਾਂ ਕੋਡੀਨ ਲੈਂਦਾ ਉਹ ਜ਼ਰੂਰ ਮੈਂਸ਼ਨ ਕਰਵਾਵੇ, ਤੇ ਆਪਣੀ ਕੰਡੀਸ਼ਨ ਦੇ ਹਿਸਾਬ ਦੇ ਨਾਲ ਉਹ ਤੋਂ ਫਿਟਨੈਸ ਲੈ ਲਵੇ ਵੀ ਕੀ ਮੈਂ ਹਵਾਈ ਜਹਾਜ਼ ਦੇ ਸਫ਼ਰ ਕਰਨ ਦੇ ਲਈ ਮੈਂ ਫਿੱਟ ਹੈਗਾ ਜਾਂ ਨਹੀਂ ਹੈਗਾ। ਬਾਕੀ ਜੇਕਰ ਉਹ ਬਾਹਰ ਇੱਥੇ ਆਉਂਦਾ ਤਾਂ ਉਹਨੂੰ ਕਈ ਵਾਰੀ ਉਹਨੂੰ ਵੈਕਸੀਨੇਸ਼ਨ ਅਸੀਂ ਜਿਹੜੇ ਲੋਧੇ ਆਪਾਂ ਕਹਿ ਦਿੰਦੇ ਹਾਂ ਉਹਦੀ ਵੀ ਲੋੜ ਪੈ ਸਕਦੀ ਹੈ ਉਹਨੂੰ, ਇਸ ਕਰਕੇ ਉਹ ਅਨਫ ਟਾਈਮ ਦੇ ਨਾਲ ਆਪਣੇ ਡਾਕਟਰ ਨੂੰ ਪਹਿਲਾਂ ਜ਼ਰੂਰ ਦੇਖੇ ਉੱਥੇ ਇੰਡੀਆ 'ਚ ਹੋਵੇ ਜਾਂ ਇੱਥੇ ਹੋਵੇ। ਜਿਹੜੀਆਂ ਦੂਸਰੀਆਂ ਜਿਹੜੀਆਂ ਆਪਾਂ ਕਰਕੇ ਭੁੱਲ ਜਾਂਦੇ ਹਾਂ, ਟਰੈਵਲ ਇੰਸ਼ੋਰੈਂਸ ਬੜੀ ਇੰਪੋਰਟੈਂਟ ਆ, ਅਤੇ ਇੱਕ ਹੁੰਦਾ ਟੋਪ ਕਵਰ ਜਿਹੜਾ ਹੁੰਦਾ ਹੈਲਥ ਕਵਰ ਹੋਣਾ ਚਾਹੀਦਾ ਆ, ਖਾਸ ਕਰਕੇ ਜੇ ਤੁਸੀਂ ਆਸਟ੍ਰੇਲੀਆ ਨੂੰ ਆਉਣੇ ਆ ਤਾਂ ਇਹ ਆਸਟ੍ਰੇਲੀਆ ਦੀ ਕੰਪਨੀ ਤੋਂ ਲਵੋ ਤਾਂ ਕਿ ਉਹ ਕੋਈ ਸਮੱਸਿਆ ਨਾ ਖੜੀ ਹੋਵੇ
ਜੀ। ਅਤੇ ਇੱਕ ਗੱਲ ਜਿਹੜੀ ਵਾਰ ਵਾਰ ਸੁਣਨ 'ਚ ਆਉਂਦੀ ਆ, ਵੈਸੇ ਅਸੀਂ ਇਹ ਗੱਲ ਤਾਂ ਨਹੀਂ ਆਖ ਰਹੇ ਕਿ ਹਵਾਈ ਜਹਾਜ਼ ਦਾ ਸਫ਼ਰ ਬਜ਼ੁਰਗਾਂ ਲਈ ਸਹੀ ਨਹੀਂ ਆ, ਅਸੀਂ ਕਹਿਣਾ ਇਹ ਚਾਹ ਰਹੇ ਹਾਂ ਕਿ ਕੁਛ ਬਜ਼ੁਰਗ ਜਿਹੜੇ ਪਹਿਲਾਂ ਤੋਂ ਹੀ ਬਿਮਾਰ ਹੁੰਦੇ ਆ, ਆਮ ਤੌਰ 'ਤੇ ਉਹਨਾਂ ਨੂੰ ਇਸ ਕਿਸਮ ਦੀ ਸਮੱਸਿਆ ਆ ਸਕਦੀ ਆ, ਸੋ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਅਹਿਤਿਆਤ ਰੱਖਣ ਦੀ ਲੋੜ ਆ। ਇੱਕ DVT ਅੱਖਰ ਵਾਰ ਵਾਰ ਵਰਤਿਆ ਜਾਂਦਾ, ਹੱਥ ਪੈਰ ਸੁੱਜਦੇ ਆ, ਇਹ ਬਜ਼ੁਰਗਾਂ 'ਚ ਬੜੀ ਆਮ ਜਿਹੀ ਗੱਲ ਆ ਡਾਕਟਰ ਸਾਹਿਬ।
ਹਾਂਜੀ, ਇਹਦੇ ਵਿੱਚ ਇਹ DVT ਹੁੰਦੇ ਵੀ ਡੀਪ ਵੇਨ ਥ੍ਰੋਮਬੋਸਿਸ, ਮਤਲਬ ਇਹਦਾ ਵੀ ਤੁਹਾਡੇ ਖੂਨ ਦਾ ਜਿਹੜਾ ਕਲੋਟ ਬਣ ਜਾਂਦਾ, ਖੂਨ ਦਾ ਜੰਮ ਜਾਂਦਾ ਤੁਹਾਡੀਆਂ ਪਿੰਨੀਆਂ ਦੇ ਵਿੱਚ, ਜਿੱਦਾਂ ਠੀਕ ਹੈ ਨਾ, ਗੋਡੇ ਤੋਂ ਥੱਲੇ, ਇਹ ਉੱਪਰ ਵੀ ਹੋ ਸਕਦਾ ਆ। ਜਦੋਂ ਬੰਦੇ ਦੀ ਉਮਰ ਵੱਧਦੀ ਆ ਜਾਂ ਉਹਨੂੰ ਕੁਛ ਖਾਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਾਂ ਕਿਸੇ ਨੂੰ ਕੈਂਸਰ ਹੋਵੇ ਜਾਂ ਕੋਈ ਇਨਫੈਕਸ਼ਨ ਹੋਵੇ, ਉਹਦੇ ਨਾਲ ਇਹਦਾ ਜਿਹੜਾ ਹੈਗਾ ਚਾਂਸ ਆ ਜਾਂ ਇਹਦਾ ਜਿਹੜੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸੇ ਕਰਕੇ ਜੇ ਤੁਸੀਂ ਡਾਕਟਰ ਨੂੰ ਦੇਖੋਗੇ ਤਾਂ ਉਹਦੀ ਰੋਕਥਾਮ ਦੇ ਲਈ ਬਹੁਤ ਕੁਛ ਕੀਤਾ ਜਾ ਸਕਦਾ ਆ ਤਾਂ ਕਿ ਸਮੱਸਿਆ ਪੈਦਾ ਹੀ ਨਾ ਹੋਵੇ। ਉਹਦੇ ਵਿੱਚ ਜਿੱਦਾਂ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਤਾਂ ਇਹਦੇ 2 ਚੀਜ਼ਾਂ ਆਪਾਂ ਦੇਖਦੇ ਹਾਂ ਵੀ ਇੱਕ ਤਾਂ ਤੁਸੀਂ ਜੋ ਆਪ ਕਰ ਸਕਦੇ ਹਾਂ ਸਾਡੀ ਐਡਵਾਈਸ ਉੱਤੇ, ਇੱਕ ਤੁਸੀਂ ਹੁੰਦੀ ਜੋ ਅਸੀਂ ਕਰ ਸਕਦੇ ਹਾਂ ਤੁਹਾਡੇ ਲਈ, ਉਹ ਜਿਹੜੀ ਹੁੰਦੀ ਰੋਕਥਾਮ ਦੇ ਲਈ ਹੁੰਦਾ। ਤੁਸੀਂ ਜਦੋਂ ਤੁਰਦੇ ਘਰੋਂ ਆਪਣੇ ਮੈਡੀਕਲ ਕੰਡੀਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਤਾਂ ਪਾਣੀ ਜ਼ਿਆਦਾ ਪੀਓ, ਜਹਾਜ਼ ਦੇ ਵਿੱਚ ਤੁਰਦੇ ਫਿਰਦੇ ਰਹੋ, ਜਦੋਂ ਤੁਸੀਂ ਬੈਠੇ ਆ ਤਾਂ ਜੇ ਕਈ ਵਾਰ ਆਪਾਂ ਬਹਿੰਦੇ ਹਾਂ ਸੀਟ ਦੇ ਤਾਂ ਤੁਹਾਡੇ ਪੱਟ ਦੇ ਪ੍ਰੈਸ਼ਰ ਉੱਤੇ ਪਿੱਛੇ ਪੈਂਦਾ ਨਾ, ਉਹਦੇ ਨਾਲ ਖੂਨ ਜਿੱਦਾਂ ਖੜਾ ਹੋ ਜਾਂਦਾ ਤਾਂ ਉਹਦੇ ਨਾਲ ਖੂਨ ਖੜਾ ਹੋਣ ਦੇ ਨਾਲ ਉਹ ਤੁਹਾਡੀ ਲੱਤ ਦੇ ਵਿੱਚ ਉਹਦਾ ਕਲੋਟ ਬਣ ਸਕਦਾ, ਉਹ ਜੰਮ ਸਕਦਾ ਹੈ, ਤਾਂ ਬੜੀ ਸਮੱਸਿਆ ਪੈਦਾ ਕਰ ਸਕਦਾ ਹੈ। ਅਤੇ ਦੂਸਰੀ ਗੱਲ ਹੁੰਦੀ ਜਦੋਂ ਤੁਸੀਂ ਮਤਲਬ ਜਹਾਜ਼ ਤੁਹਾਡਾ ਖੜਾ ਹੁੰਦਾ ਉਤਰਦਾ ਹੈ ਕਿਤੇ, ਤੁਸੀਂ ਥੋੜ੍ਹੇ ਬਹੁਤ ਤੁਹਾਡੇ ਸਟੇ ਆ ਉੱਥੇ, ਤੁਸੀਂ ਤੁਰਦੇ ਫਿਰਦੇ ਰਹੋ, ਤੁਸੀਂ ਥੋੜ੍ਹੀ ਬਹੁਤੀ ਐਕਸਰਸਾਈਜ਼ਾਂ ਵੀ ਕਰ ਲਓ। ਪਰ ਜੇਕਰ ਤੁਹਾਨੂੰ ਪਹਿਲਾਂ ਕੋਈ ਇੱਦਾਂ ਦੀ ਪ੍ਰੋਬਲਮ ਹੋਵੇ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਇਹ ਪ੍ਰੋਬਲਮ ਹੈ ਕੋਈ ਖੂਨ ਦੇ ਜਮਾ ਦੀ, ਤਾਂ ਜ਼ਰੂਰ ਡਾਕਟਰ ਨਾਲ ਕੰਸਲਟ ਕਰੋ। ਉਹਦੇ ਲਈ ਅਸੀਂ ਮਤਲਬ ਕਈ ਵਾਰੀ ਉਹਨੂੰ ਇੱਕ ਪ੍ਰੈਸ਼ਰ ਟਾਈਪ ਜਿਹੜੀ ਸਟੋਕਿੰਗ ਡੈਡ ਸਟੋਕਿੰਗ ਕਹਿੰਦੇ ਸੀ ਅਸੀਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਉਹ ਪ੍ਰੈਸ਼ਰ ਸਟੋਕਿੰਗ ਹੁੰਦੀਆਂ
ਜਰਾਬਾਂ ਟਾਈਪ ਹਨ
ਹਾਂਜੀ ਤੇ ਉਹ ਅਸੀਂ ਮਤਲਬ ਉੱਥੋਂ ਇੰਡੀਆ ਤੋਂ ਖਰੀਦੀ ਜਾ ਸਕਦੀਆਂ ਇੱਥੋਂ ਵੀ ਤੁਸੀਂ ਭੇਜ ਸਕਦੇ ਤੁਹਾਡੇ ਬਜ਼ੁਰਗ ਨੇ ਕਿਸੇ ਨੂੰ ਆਉਣਾ ਹੋਵੇ ਤਾਂ ਕਿ ਪਾ ਲਵੇ ਪਰ ਜੇਕਰ ਰਿਸਕ ਬੰਦੇ ਦਾ ਜ਼ਿਆਦਾ ਹੋਵੇ ਤਾਂ ਅਸੀਂ ਇੱਕ ਇੰਜੈਕਸ਼ਨ ਦਿੰਦੇ ਹਾਂ ਉਹ ਤੁਹਾਡੀ ਸਕਿਨ ਦੇ ਵਿੱਚ ਅਸੀਂ ਮਤਲਬ ਲਾਉਂਦੇ ਹਾਂ ਉਹ ਤੁਰਨ ਤੋਂ ਪਹਿਲਾਂ ਲਾ ਲਈਦਾ ਆ ਇੱਥੇ ਆਏ ਤੋਂ ਵੀ ਇੱਕ ਲਾ ਲਈਦਾ ਆ ਉਹਦੇ ਨਾਲ ਮਤਲਬ ਤੁਹਾਡਾ ਜਿਹੜਾ ਖੂਨ ਆ ਉਹ ਪਤਲਾ ਹੋ ਜਾਂਦਾ ਆ ਪਰ ਉਹ ਮਤਲਬ ਇਹ ਹੁੰਦਾ ਵੀ ਉਹਦੇ ਉਸ ਇੰਜੈਕਸ਼ਨ ਨੂੰ ਦਿੱਤਾ ਜਾ ਸਕਦਾ ਵੀ ਇਹਦਾ ਵੀ ਤੁਹਾਨੂੰ ਮਤਲਬ ਕੋਈ ਬ੍ਰੇਨ ਦੀ ਹੈਮਰੇਜ ਹੋਈ ਹੋਵੇ ਤਾਂ ਤੁਸੀਂ ਉਹ ਲੈ ਲਓ ਤਾਂ ਬੜਾ ਖਤਰਨਾਕ ਹੈ ਪਰ ਡਾਕਟਰ ਦੀ ਸਲਾਹ ਜ਼ਰੂਰ ਲਵੋ
ਹਰੇਕ ਮਰੀਜ਼ ਦੇ ਹਾਲਾਤ ਵੱਖਰੇ ਆ ਉਹਦੀ ਬਿਮਾਰੀ ਵੱਖਰੀ ਆ ਉਹਨੂੰ ਕਿਹੜੀ ਕਿਹੜੀ ਬਿਮਾਰੀ ਆ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਦਵਾਈ
ਉਹਨੂੰ ਹਰ ਇੱਕ ਚੀਜ਼ ਬਿਮਾਰ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਆਮ ਜਿਹੜੀ ਜਿਸ ਬੰਦੇ ਨੂੰ ਕੋਈ ਵੀ ਬਿਮਾਰੀ ਨਹੀਂ ਹੈ ਉਹਨੂੰ ਵੀ ਰਿਸਕ ਹੈਗਾ ਹੈ ਉਹ ਵੀ ਮਤਲਬ ਵੀ ਆਪਾਂ ਕਿੱਦਾਂ ਪੰਜਾਬੀ ਕਹਾਵਤ ਹੈਗੀ ਆ ਮਤਲਬ ਲੱਸੀ ਨੂੰ ਫੂਕਾ ਮਾਰ ਕੇ ਪਿਓ ਮਤਲਬ ਉਹ ਕਿਉਂਕਿ ਇਸ ਹਿਸਾਬ ਨਾਲ ਚਾਹੀਦਾ ਵੀ ਕਿਉਂਕਿ ਹੁਣ ਆਪਾਂ ਥੋੜ੍ਹੀ ਜਿਹੀ ਸੰਜੀਦਗੀ ਦਿਖਾਵਾਂਗੇ ਤਾਂ ਆਪਾਂ ਸਮੱਸਿਆ ਤੋਂ ਬਚੇ ਰਹਾਂਗੇ ਫਿਰ ਬਾਅਦ ਵਿੱਚ ਕਈ ਵਾਰੀ ਟੂ ਲੇਟ ਹੋ ਜਾਂਦਾ
ਅਤੇ ਇੱਕ ਵਾਰ ਵਾਰ ਜਿਹੜੀ ਗੱਲ ਆਪਣਾ ਜਦੋਂ ਵੀ ਪੰਜਾਬ ਜਾਂਦੇ ਹਾਂ ਹਸਪਤਾਲ ਭਰੇ ਪਏ ਆ ਦਿਲ ਦੇ ਮਰੀਜ਼ਾਂ ਨਾਲ ਸ਼ੂਗਰ ਬੜੀ ਆ ਲੋਕਾਂ ਨੂੰ ਡਾਇਬਟੀਜ਼ ਬਹੁਤ ਜ਼ਿਆਦਾ ਅਤੇ ਇਹ ਮਰੀਜ਼ ਕੀ ਕਰ ਸਕਦੇ ਆ ਕਿਉਂਕਿ ਕਈ ਵਾਰ ਡਾਕਟਰ ਉਹਨਾਂ ਨੂੰ ਇੱਕ ਗੋਲੀ ਦਿੰਦੇ ਆ ਵੀ ਭਾਈ ਜੇ ਤੈਨੂੰ ਦਿਲ ਘਟਦਾ ਹੋਵੇ ਤਾਂ ਇਹਨੂੰ ਜੀਭ ਥੱਲੇ ਰੱਖ ਲਈ ਜਾਂ ਜੀਭ 'ਤੇ ਰੱਖ ਲਈ ਕੁਛ ਇੱਦਾਂ ਦੀ ਗੱਲ ਹੈ
ਹਾਂ ਉਹ ਹੁੰਦਾ ਕਈ ਉਹਨੂੰ ਮਤਲਬ ਜਿਹਨੂੰ ਅਸੀਂ ਅੰਜਾਈਨਾ ਕਹਿ ਦਿੰਦੇ ਹਾਂ ਉਹਦੇ ਦਿਲ ਦੇ ਵਿੱਚ ਦਰਦ ਹੁੰਦਾ ਹੈ ਠੀਕ ਹੈ ਨਾ ਇਸੇ ਕਰਕੇ ਹੁੰਦਾ ਜੇਕਰ ਉਹਦੀ ਕੀ ਕੰਡੀਸ਼ਨ ਆ ਮਤਲਬ ਉਹਦੇ ਜਿਹੜੀ ਉਹਨੂੰ ਬਿਮਾਰੀ ਦੀ ਮਿਕਦਾਰ ਕਿੰਨੀ ਆ ਕਿੰਨੀ ਕੁ ਮਤਲਬ ਵੀ ਉਹ ਖਤਰਨਾਕ ਬਿਮਾਰੀ ਆ ਉਹ ਪਹਿਲਾਂ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰੇ ਜਿਹੜੀ ਆਪਾਂ ਜਿਹੜੀ ਥੱਲੇ ਰੱਖਦੇ ਆਪਾਂ ਜੀਵ ਦੇ ਗੋਲੀ ਉਹ ਤਾਂ ਹੁੰਦੀ ਸਿਰਫ ਅੰਜਾਈਨੇ ਲਈ ਵੀ ਤੁਹਾਨੂੰ ਹੁੰਦਾ ਆ ਉੱਥੇ ਚਾਂਸ ਜ਼ਿਆਦਾ ਆ ਕਿਉਂਕਿ ਉਹ ਪ੍ਰੈਸ਼ਰਾਈਜ਼ ਜਿਹੜਾ ਕੈਬਨ ਆ ਜਿਹੜਾ ਉੱਥੇ ਥੋੜ੍ਹੀ ਜਿਹੀ ਆਕਸੀਜਨ ਵੀ ਘੱਟ ਹੁੰਦੀ ਆ ਦੂਜਿਆਂ ਨਾਲੋਂ ਜੇ ਆਪਾਂ ਬਾਹਰ ਬੈਠੇ ਤਾਂ ਆਕਸੀਜਨ ਦੀ ਮਿਕਦਾਰ ਜ਼ਿਆਦਾ ਆ ਵਿੱਚ ਥੋੜ੍ਹੀ ਜਿਹੀ ਘੱਟ ਹੁੰਦੀ ਆ ਬਾਕੀ ਪ੍ਰੈਸ਼ਰ ਵੀ ਅਲੱਗ ਹੁੰਦਾ ਹੈ ਬਾਹਰ ਪ੍ਰੈਸ਼ਰ
ਜੀ ਉਹ ਇੱਕ ਪ੍ਰੈਸ਼ਰਾਈਜ਼ ਕੰਟੇਨਰ ਆ ਅਤੇ ਡਾਕਟਰ ਸਾਹਿਬ ਗੱਲ ਇੱਥੇ ਆਪਾਂ ਤੋਰ ਹੀ ਲਈ ਆ ਅਤੇ ਜੇ ਸਾਹ ਦੀ ਬਿਮਾਰੀ ਹੋਵੇ ਕਈ ਬਜ਼ੁਰਗ ਕਹਿਣਗੇ ਸਾਨੂੰ ਦਮਾਂ ਵਾ ਜਾਂ ਸਾਨੂੰ ਸਾਹ ਚੜ੍ਹਦਾ ਤਾਂ ਕੀ ਉਹਨਾਂ ਨੂੰ ਪਹਿਲਾਂ ਜਹਾਜ਼ ਵਾਲਿਆਂ ਨੂੰ ਦੱਸ ਦੇਣਾ ਚਾਹੀਦਾ ਕਿਉਂਕਿ ਜਹਾਜ਼ ਤਾਂ ਮਾਸਕ ਵੀ ਅਵੇਲੇਬਲ ਹੁੰਦੇ ਨੇ
ਹਾਂਜੀ ਉਹ ਹੁੰਦੇ ਪਰ ਜੇ ਤੁਹਾਨੂੰ ਉਵੇਂ ਸ਼ੱਕ ਤੁਸੀਂ ਉਹਨਾਂ ਨੂੰ ਜਿਹੜੀ ਇਹ ਹਸਪਤਾਲ ਦੱਸ ਸਕਦੇ ਹੁੰਦੇ ਆ ਤਾਂ ਤੁਹਾਨੂੰ ਮਤਲਬ ਉਹ ਘੱਟੋ ਘੱਟ ਤੁਹਾਨੂੰ ਇਹਨਾਂ ਪਤਾ ਲੱਗਦਾ ਵੀ ਇਹ ਬੰਦੇ ਨੂੰ ਟਰਬਲ ਆ ਸਕਦੀ ਉਹ ਪਹਿਲਾਂ ਉਹਨੇ ਮਨ ਦੇ ਵਿੱਚ ਗੱਲ ਹੋਊਗੀ ਇਹ ਵੀ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਬਾਕੀ ਤੁਹਾਨੂੰ ਕਈ ਵਾਰੀ ਜਹਾਜ਼ ਜਾਣ ਤੋਂ ਪਹਿਲਾਂ ਤੁਸੀਂ ਪਹਿਲੀ ਗੱਲ ਤਾਂ ਇਹ ਜੇ ਤੁਹਾਨੂੰ ਦਮਾ ਹੋਵੇ ਨਾ ਤੇ ਤੁਸੀਂ ਮਤਲਬ ਜਿਹੜੀ ਜਿਹੜੀ ਦਵਾਈ ਆ ਉਹ ਐਨ ਲਗਾਤਾਰ ਲਵੋ ਪਹਿਲਾਂ ਹੀ ਹਮੇਸ਼ਾ ਹੀ ਲਵੋ ਪਰ ਖਾਸ ਕਰਕੇ ਹਫ਼ਤਾ ਦੋ ਹਫ਼ਤੇ ਪਹਿਲਾਂ ਬਹੁਤ ਉਹਨੂੰ ਸੰਜੀਦਗੀ ਦੇ ਨਾਲ ਲਵੋ ਤਾਂ ਕਿ ਉਹ ਅੰਡਰ ਕੰਟਰੋਲ ਹੋਵੇ ਇਸ ਸਮੇਂ ਦੇ ਨਾਲ ਹੋ ਸਕਦਾ ਹੈ ਮਤਲਬ ਵੀ ਜੇਕਰ ਤੁਹਾਨੂੰ ਸਵੇਰ ਇਸਤੇਮਾਲ ਹੋਵੇ ਬਹੁਤ ਜ਼ਿਆਦਾ ਖਤਰਨਾਕ ਹੋਵੇ ਤਾਂ ਤੁਹਾਨੂੰ ਤੁਹਾਡਾ ਡਾਕਟਰ ਰਿਕਮੈਂਡ ਹੀ ਨਾ ਕਰੇ ਤੁਹਾਨੂੰ ਵੀ ਤੂੰ ਸਫ਼ਰ ਕਰੋ ਤੁਸੀਂ ਪਰ ਉਹਦੀਆਂ ਵੀ ਕਈ ਰੋਕਥਾਮ ਹੈਗੀ ਆ ਕਿ ਆਪਾਂ ਕਰ ਸਕਦੇ ਹਾਂ ਉਹਦੇ ਨਾਲ ਅਸੀਂ ਮਤਲਬ ਵੱਖਰੀ ਦਵਾਈ ਦੇ ਸਕਦੇ ਹਾਂ ਕੋਈ ਪਹਿਲਾਂ ਸਟੀਰੋਇਡ ਸ਼ੁਰੂ ਕਰ ਸਕਦੇ ਤਾਂ ਕਿ ਕੋਈ ਦਮੇ ਦਾ ਅਟੈਕ ਰਾਹ ਦੇ ਵਿੱਚ ਨਾ ਹੋਵੇ ਕੋਈ
ਜੀ ਬੜੀ ਅਹਿਮ ਜਾਣਕਾਰੀ ਡਾਕਟਰ ਸਾਹਿਬ ਤੁਸੀਂ ਦਿੱਤੀ ਹੈ ਕਿਉਂਕਿ ਕਈ ਵਾਰ ਲੋਕ ਸੰਜੀਦਗੀ ਨਾਲ ਹੀ ਲੈਂਦੇ ਜਾਂ ਉਹਨਾਂ ਨੂੰ ਇਹ ਲੱਗਦਾ ਕਿਤੇ ਮੈਂ ਆਹ ਦੱਸਤਾ ਕਿਤੇ ਮੇਰਾ ਵੀਜ਼ਾ ਕੈਂਸਲ ਨਾ ਹੋ ਜੇ ਮੇਰਾ ਮੈਡੀਕਲ ਫੇਲ ਨਾ ਹੋ ਜੇ ਭਰਮ ਭੁਲੇਖੇ ਬਹੁਤ ਸਾਰੇ ਆ ਅਤੇ ਕਈ ਵਾਰ ਬਜ਼ੁਰਗ ਜਹਾਜ਼ 'ਚ ਪਾਣੀ ਇਸ ਗੱਲ ਹੀ ਨਹੀਂ ਪੀਂਦੇ ਕਿ ਮੈਨੂੰ ਬਾਥਰੂਮ ਵਰਤਣਾ ਪਊ ਅਤੇ ਜੇ ਮੈਂ ਬਾਥਰੂਮ ਵਰਤੋਂ ਕਿਤੇ ਅੰਦਰ ਨਾ ਜਿੰਦਾ ਲੱਗ ਜੇ ਕੁੰਡਾ ਨਾ ਲੱਗ ਜੇ ਇਸ ਲਈ ਆਪਣੇ ਆਂਢ ਗੁਆਂਢ 'ਚ ਜਿਹੜੇ ਮੁੰਡੇ ਕੁੜੀਆਂ ਪੰਜਾਬੀ ਭਾਸ਼ਾ ਬੋਲਦੇ ਆ ਜਾਂ ਜੇ ਤੁਹਾਨੂੰ ਲੈਂਗੁਏਜ ਬੈਰੀਅਰ ਆ ਤਾਂ ਉਹਨਾਂ ਨਾਲ ਵੀ ਥੋੜ੍ਹਾ ਬਹੁਤਾ ਰਾਬਤਾ ਬਣਾ ਕੇ ਰੱਖਣਾ ਚਾਹੀਦਾ ਥੋੜ੍ਹਾ ਜਿਹਾ ਖੁੱਲ੍ਹ ਕੇ ਆਪਣੀ ਗੱਲ ਆਪਣੀ ਦੁੱਖ ਤਕਲੀਫ ਦੱਸਣੀ ਚਾਹੀਦੀ ਆ ਨਾ ਕਿ ਇੱਕ ਖੂੰਜੇ ਲੱਗੇ ਬੈਠਣਾ
ਹਾਂਜੀ ਜੇਕਰ ਤੁਹਾਨੂੰ ਕੋਈ ਇੱਦਾਂ ਦਾ ਕੋਈ ਸ਼ੱਕ ਹੋਵੇ ਵੀ ਤੁਹਾਨੂੰ ਕੋਈ ਤੁਸੀਂ ਆਰਾਮ ਨਹੀਂ ਮਹਿਸੂਸ ਕਰਦੇ ਤਾਂ ਇਹ ਹੋਸਪਿਟਲ ਨਾਲ ਗੱਲ ਕਰ ਸਕਦੇ ਤੁਸੀਂ ਵੀ ਮੈਨੂੰ ਆਹ ਸਮੱਸਿਆ ਇੱਦਾਂ ਹੈਗੀ ਆ ਤਾਂ ਤੁਹਾਨੂੰ ਉੱਥੇ ਤੁਹਾਨੂੰ ਬੈਠਿਆਂ ਨੂੰ ਵੀ ਦੱਸ ਸਕਦੇ ਵੀ ਤੁਸੀਂ ਆਹ ਕੰਮ ਕਰੋ ਜਿਹੜੇ ਡਾਟਾ ਆਪਾਂ ਡੀਪ ਵੇਨ ਥਰੋਮ ਜਿਹੜਾ ਲੱਤ ਦੇ ਵਿੱਚ ਖੂਨ ਦਾ ਜੰਮ ਜਾਣਾ ਇਹ ਉਹਨਾਂ ਨੂੰ ਸਾਰਾ ਉਹਨਾਂ ਟਿਪਸ 'ਤੇ ਪਤਾ ਉਹਨਾਂ ਨੂੰ ਤੁਸੀਂ ਮੈਂ ਦੱਸੋ ਮੈਂ ਵੀ ਮੇਰੀ ਆਹ ਕੰਡੀਸ਼ਨ ਹੈਗੀ ਆ ਮੈਨੂੰ ਕੋਈ ਤਕਲੀਫ ਹੋ ਸਕਦੀ ਆ ਵੀ ਤੁਸੀਂ ਮਤਲਬ ਮੇਰੀ ਮਦਦ ਕਰੋ ਕਰਨਗੇ ਤੁਹਾਡੀ ਮਦਦ
ਅਤੇ ਜੇ ਭਾਸ਼ਾ ਜਾਂ ਬੋਲੀ ਨੂੰ ਲੈ ਕੇ ਸਮੱਸਿਆ ਤਾਂ ਉਹ ਇੱਕ ਕਾਗਜ਼ 'ਤੇ ਆਪਣੀ ਮੈਡੀਕਲ ਕੰਡੀਸ਼ਨ ਪਹਿਲਾਂ ਹੀ ਅੰਗਰੇਜ਼ੀ 'ਚ ਲਿਖਾ ਲਿਆਉਣ ਤਾਂ ਜਾਣ ਹੋਰ ਸੌਖੀ ਹੋ ਸਕਦੀ ਹੈ
ਜਿੱਦਾਂ ਮੈਂ ਪਹਿਲਾਂ ਕਿਹਾ ਨਾ ਮਤਲਬ ਵੀ ਮੈਡੀਕਲ ਜਿਹੜਾ ਡਾਕਟਰ ਤੋਂ ਲੈਟਰ ਲੈ ਲਓ ਤੁਸੀਂ ਤੁਹਾਨੂੰ ਕਿਹੜੀਆਂ ਬਿਮਾਰੀਆਂ ਆ ਕਿਹੜੇ ਤੁਸੀਂ ਦਵਾਈ ਲੈ ਰਹੇ ਹੋ ਕੀ ਤੁਸੀਂ ਕਰਨਾ ਹੈ ਉਹ ਜਿਹੜੀ ਏਅਰ ਹੋਸਟਸ ਆ ਜਾਂ ਜਿਹੜਾ ਉੱਥੇ ਜਿਹੜੀ ਇੰਚਾਰਜ ਹੋਸਟਸ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਫਾਇਦਾ ਉਹ ਉਹਨਾਂ ਨੂੰ ਟ੍ਰੇਨਡ ਹੁੰਦੇ ਆ ਉਹ ਫਸਟ ਏਡ ਦੇਣ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈ ਕੋਈ
ਜੀ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਕਿਉਂਕਿ ਇਹ ਗੱਲਾਂ ਦੱਸਣੀਆਂ ਜ਼ਰੂਰੀ ਸੀ ਕਿਉਂਕਿ ਮੇਰੇ ਆਪਣੇ ਚਾਚੇ ਤਾਏ ਜੇ ਮੈਂ ਉਹਨਾਂ ਨੂੰ ਗੱਲਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਲੈ ਕੁਛ ਨਹੀਂ ਹੁੰਦਾ ਬੜਾ ਇੱਥੇ ਫਰਕ ਪੈਂਦਾ ਇੱਥੋਂ ਚੜ੍ਹਨਾ ਉੱਥੇ ਉੱਤਰ ਜਾਣਾ ਪਰ ਜਾਨ ਆ ਤਾਂ ਜਹਾਨ ਆ ਇਹ ਗੱਲ
ਮਤਲਬ ਵੀ ਸੰਭਾਵਨਾ ਦੀ ਬਿਨਾਂ ਦੇ ਉੱਤੇ ਕਰਦੇ ਹਾਂ।
ਅਤੇ ਕੋਈ ਹੋਰ ਜਾਣਕਾਰੀ ਜਾਂਦੇ ਜਾਂਦੇ ਕੋਈ ਦੱਸਣੀ ਹੋਵੇ ਗੱਲ ਜਿਹੜੀ ਆਪਣੀ ਸਵਾਲਾਂ ਦੇ ਘੇਰੇ 'ਚ ਨਾ ਆਈ ਹੋਵੇ?
ਹਾਂਜੀ, ਉਹ ਇਹ ਹੁੰਦੀ ਹੈ ਵੀ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਜਿਹੜੇ ਵਾਪਸ ਜਾਂਦੇ ਆ ਨਾ, ਜਾ ਕੇ ਮੁੜ ਕੇ ਆਪਣੇ ਡਾਕਟਰ ਨੂੰ ਜ਼ਰੂਰ ਦੇਖਣ, ਕਿਉਂਕਿ ਉਹ ਉਹਦੇ ਨਾਲ ਡਿਸਕਸ ਕਰਨ ਵੀ ਮੈਂ ਤੇਰੀ ਸਲਾਹ ਲਈ ਸੀ, ਮੈਨੂੰ ਆਹ ਪ੍ਰੋਬਲਮ ਨਹੀਂ ਆਈ ਅਤੇ ਹੁਣ ਮੈਂ ਤੁਹਾਡਾ ਦੁਆ ਵੀ ਮੁੜ ਕੇ ਆ ਗਿਆ, ਮੇਰਾ ਹੁਣ ਇੱਕ ਚੈੱਕਅਪ ਕਰ ਦਿਓ ਕੋਈ ਹੋਰ ਕੋਈ ਸਮੱਸਿਆ ਨਾ, ਕਿਉਂਕਿ ਇੱਕ ਆਪਣੇ ਕੋਲ ਇੱਕ ਸੈਕਿੰਡ ਮਤਲਬ ਦੂਜੇ ਨੰਬਰ ਦੀ ਆਪਣੇ ਕੋਲ ਇੱਕ ਰੋਕਥਾਮ ਵਾਲੀ ਚੀਜ਼ ਆ ਕਿ ਉਹ ਹੋ ਸਕਦਾ ਵੀ ਉਹ ਤੁਹਾਨੂੰ ਤੁਹਾਡੇ ਲੱਤ ਦੇ ਵਿੱਚ ਕਲੋਟ ਜੰਮਿਆ ਹੋਵੇ, ਤੁਹਾਡੇ ਉਹ ਕਲੋਟ ਮੂਵ ਕਰਕੇ ਤੁਹਾਡੇ ਫੇਫੜਿਆਂ ਵਿੱਚ ਚਲੇ ਗਿਆ ਹੋਵੇ, ਹੋ ਸਕਦਾ ਪਿੱਕ ਕਰ ਲਿਆ ਉੱਥੇ।
ਜੀ, ਕਈ ਵਾਰ ਬ੍ਰੇਨ ਅਟੈਕ ਵੀ ਸੁਣੇ ਆ ਜੀ।
ਹਾਂਜੀ, ਉਹ ਵੀ ਹੋ ਸਕਦੇ, ਪਰ ਉਹ ਹਰ ਇੱਕ ਚੀਜ਼ ਉਹ ਦੁਆਰਾ ਫਿਰ ਦੇਖ ਲਊਗਾ ਉਹ, ਜੇਕਰ ਤੂੰ ਸਾਈਕਲ ਸੜ ਤੋਂ ਇੱਥੇ ਕੋਈ ਮਿਸ ਹੋ ਗਈ ਹੈ ਜਾਂ ਕੋਈ ਬਾਹਰ ਉੱਥੇ ਮਿਸ ਹੋ ਗਈ ਆ, ਅਸੀਂ ਪਿੱਕ ਕਰ ਸਕਦੇ ਇੱਥੇ ਜੇ ਆਏ ਬੰਦੇ ਦੀ ਬਾਸ, ਜੇ ਉੱਥੇ ਗਾ ਤਾਂ ਉੱਥੇ ਕੋਈ ਪਿੱਕ ਕਰ ਸਕਦਾ ਉਹ, ਕਿਉਂਕਿ ਆਖਿਰਕਾਰ ਗਲਤ ਮਤਲਬ ਆਪਾਂ ਬਚਾ ਰਹੀ ਹੈ ਨਾ।
ਅਤੇ ਗੱਲ ਸਮਝਾਉਣ ਦੀ ਇਹ ਵੀ ਆ ਕਿ ਡਾਕਟਰ ਸਿਰਫ ਅਤੇ ਸਿਰਫ ਪੈਸੇ ਬਣਾਉਣ ਲਈ ਨਹੀਂ ਬੈਠੇ, ਉਹ ਤੁਹਾਡੀ ਜਾਨ ਬਚਾਉਣ ਲਈ ਵੀ ਬੈਠੇ ਨੇ। ਅਕਸਰ ਤੁਹਾਨੂੰ ਪਤਾ ਨਾ ਭਾਈਚਾਰੇ 'ਚ ਕਿਹੋ ਜਿਹੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਸਾਡੇ ਆਪਣੇ ਬਜ਼ੁਰਗਾਂ ਤੋਂ, ਦੂਰ ਕਿਤੇ ਕੀ ਜਾਣਾ।
ਕਿਉਂਕਿ ਇਹਦੀਆਂ ਦੋ ਸਮੱਸਿਆਵਾਂ ਨੇ, ਕਿਉਂਕਿ ਆਪਾਂ ਇੱਕ ਤਾਂ ਪਿੰਡਾਂ ਤੋਂ ਆਏ ਸਾਰੇ, ਅਤੇ ਆਪਾਂ ਪਿੰਡਾਂ ਵਾਲੇ ਜਿਹੜਾ ਆਪਣਾ ਕਿੱਤਾ ਖੇਤੀ ਦਾ ਅਤੇ ਖੇਤੀ ਨਾਲ ਸੰਬੰਧਿਤ ਆ, ਆਪਣੀ ਥੋੜ੍ਹੀ ਜਿਹੀ ਲਾਪਰਵਾਹੀ ਵਾਲੀ ਆਦਤ ਹੁੰਦੀ ਹੈ, ਕਿਉਂਕਿ ਮੈਂ ਵੀ ਉਹਨਾਂ 'ਚ ਹੋਈ, ਅਸੀਂ ਇਹ ਚੀਜ਼ ਨੂੰ ਕਈ ਵਾਰੀ ਲੈਂਦੇ ਨਹੀਂ, ਉਹ ਜਦੋਂ ਆਪਣੇ ਆਸਰਾ ਪੈਂਦੀ ਫਿਰ ਆਪਾਂ ਸੋਚਦੇ ਵੀ ਆਪਾਂ ਇੱਦਾਂ ਕਰ ਲਈ।
ਜੀ, ਚਾਣਚੱਕ ਮੌਤਾਂ, ਚਾਣਚੱਕ ਦੁਰਘਟਨਾਵਾਂ, ਚਾਣਚੱਕ ਹਾਰਟ ਅਟੈਕ, ਇਹ ਹੁੰਦੇ ਹੀ ਉਦੋਂ ਆ ਜਦੋਂ ਜੇ ਪਹਿਲਾਂ ਤੁਹਾਨੂੰ ਪਤਾ ਨਾ ਹੋਵੇ।
ਪਤਾ ਨਾ ਹੋਵੇ, ਅਤੇ ਬਾਕੀ ਤੁਸੀਂ ਹੈਗੀ ਆ ਵੀ ਜਿਹੜੇ ਕੋਈ ਆਪਣੇ ਬਜ਼ੁਰਗ ਆ ਜਾਂਦੇ ਨੇ ਉੱਥੋਂ ਐਂਟੀਬਾਇਓਟਿਕ ਦਵਾਈਆਂ ਲੈ ਆਉਂਦੇ ਨੇ, ਉਹ ਬਿਨਾਂ ਸਲਾਹ ਤੋਂ ਜਿਹੜੇ ਇੱਥੇ ਖਾਂਦੇ ਆ ਨਾ, ਉਹ ਕਈ ਵਾਰੀ ਬੜੀ ਖਤਰਨਾਕ ਚੀਜ਼ ਹੁੰਦੀ। ਅਸੀਂ ਮਤਲਬ ਜਿਹੜੀ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਸਭ ਕੁਛ ਕਵਰ ਕਰਦੀ ਆ, ਡਾਕਟਰ ਸਲਾਹ ਤੋਂ ਬਿਨਾਂ ਕੋਈ ਮੈਡੀਸਨ ਨਾ ਲਵੋ ਜੇ ਤੁਸੀਂ ਲੈ ਆਉਂਦੀ, ਪਹਿਲੀ ਗੱਲ ਤਾਂ ਲਿਆਓ ਹੀ ਨਾ।
ਉਹ ਤਾਂ ਕਹਿੰਦੇ ਗੁਜ਼ਾਰਾ ਨਹੀਂ ਜੀ,
ਨਹੀਂ ਉਹ ਲੈ ਆਓ ਕੋਈ ਗੱਲ ਨਹੀਂ, ਪਰ ਉਹ ਖਾਓ ਨਾ ਜਿੰਨਾ ਚਿਰ ਤੁਸੀਂ ਇੱਥੇ ਪੁੱਛਦੇ ਨਹੀਂ, ਕਿਉਂਕਿ ਜਿਹੜੀ ਮਤਲਬ ਵੀ ਜਿਹੜੀ ਮੈਡੀਸਨ ਆ ਇਹ ਮਤਲਬ ਵੀ ਜੇ ਉਹਦਾ ਤੁਹਾਨੂੰ ਫਾਇਦਾ ਹੁੰਦਾ ਆ ਤੇ ਉਹਦਾ ਕੋਈ ਨੁਕਸਾਨ ਵੀ ਹੋ ਸਕਦਾ ਬਹੁਤ।
ਜੀ, ਦਰਸਤ ਹੈ, ਤੁਹਾਡੀ ਗੱਲ ਸਹੀ ਹੈ।
ਹਾਂਜੀ,
ਧੰਨਵਾਦ ਤੁਹਾਡਾ ਅੱਜ ਸਮਾਂ ਦੇਣ ਲਈ, ਤੇ ਗਾਹੇ ਬਖਾਏ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਕਿਸੇ ਹੋਰ ਵਿਸ਼ੇ 'ਤੇ ਜ਼ਰੂਰ ਜਾਣਕਾਰੀ ਤੁਹਾਡੇ ਤੋਂ ਲਵਾਂਗੇ।
ਜੋ ਜੀ,
ਸਤਿ ਸ਼੍ਰੀ ਅਕਾਲ।
ਓਕੇ, ਸਤਿ ਸ਼੍ਰੀ ਅਕਾਲ।
Hear more stories in your language by visiting sbs.com.au.